ਉਹੀ ਕਰ ਰਿਹਾ, ਮਾਲਾ ਫੜ ਕੇ ਕੀ ਕਰ ਰਿਹਾ,
ਬਹੁਤ ਬਰਸ ਤਪ ਗਿਆ ਕਾਂਸ਼ੀ,
ਉਹੀ ਤਾਂ ਕਰਦਾ ਰਿਹਾ, ਫਿਰ ਫੇਲ ਕਿਉਂ ਹੋ ਗਿਆ ਹੈ, ਪ੍ਰਾਪਤੀ ਕਿਉਂ ਨੀ ਹੋਈ? ਇਹਨਾਂ ਨੇ ਕਹਿੰਦਾ ਜੀ ਕਾਸ਼ੀ ਪੜ੍ਹਨ ਭੇਜੇ ਸਿੱਖ, ਪੜ੍ਹ ਕੇ ਆਇਆ ਆਪਣਾ ਭਾਈ ਗੁਰਦਾਸ, ਫਿਰ ਉਹਨੇ ਬਾਰਾਂ ਲਿਖੀਆਂ, ਪੁੱਠਾ ਕਿਹੜਾ ਦੇਤਾ, ਸਾਰਾ ਹੀ ਪੁੱਠਾ, ਕਾਸ਼ੀ ਦੇ ਵਿੱਚ ਸਾਰੀ ਪੁੱਠੀ ਪੜ੍ਹਾਈ ਹੈ, ਪੁੱਠੀ ਮਾਘਰ ਦੀ, ਇਹ ਮਾਘਰ ਦਾ ਧਰਮ ਹੈ, ਕਾਸ਼ੀ ਦਾ ਨਹੀਂ ਹੈ, ਕਾਸ਼ੀ ਔਰ ਮਾਘਰ ਦਾ ਤਾਂ ਆਪਾਂ ਵਿਰੋਧੀ ਗੱਲਾਂ ਨੇ ਦੋਏ, ਇਸ ਗੱਲ ਦਾ ਵੀ ਪ੍ਰਚਾਰ ਨਹੀਂ ਹੋਣ ਦਿੱਤਾ ਹਿੰਦੂਆਂ ਨੇ, ਜਿਉਂ ਲੱਗੇ ਨੇ ਮਿਸਲਾਂ ਤੇ ਨਾਲ ਇਹ, ਪਹਿਲਾਂ ਗਏ ਆ ਪੁੱਠਾ ਪ੍ਰਚਾਰ ਕਰਤਾ ਸਾਰੇ ਜੀ, ਇਹ ਤਾਂ ਹੁਣ ਪਤਾ ਲੱਗਿਆ ਦੇਖੇ ਤੇ ਵੀ ਗੱਲ ਤਾਂ ਹੋਰ ਹੈ, ਕੁਛ ਲਿਖੀ ਹੋਈ, ਇਹ ਹੋਰੇ ਪ੍ਰਚਾਰ ਕਰਦੇ ਨੇ, ਤਾਂ ਹੀ ਲਿਖਦਾ ਨਾ ਵੀ ਹਿੰਦੂਆਂ ਨੇ ਤੁਹਾਡੇ ਤੇ ਮੁਸਲਮਾਨਾਂ ਨੇ ਬੜੇ ਜ਼ੁਲਮ ਕੀਤੇ, ਜ਼ੁਲਮ ਤਾਂ ਤੁਸੀਂ ਕੀਤੇ ਨੇ, ਮੁਸਲਮਾਨਾਂ ਨੇ ਕਿਹੜਾ ਕੀਤਾ, ਮੁਸਲਮਾਨਾਂ ਦਾ ਕਾਲਜ ਫੁੱਕ ਤੁਸੀਂ ਮਾਰਦੇ ਨੇ, ਮੁਸਲਮਾਨਾਂ ਦਾ ਰਾਜ ਸੀ ਸਿੱਖ ਧਰਮ ਥੋੜਾ ਫੁੱਲ ਫੈਲ ਗਿਆ, ਨਹੀਂ ਬੋਧੀਆਂ ਨੂੰ ਕਰ ਦਿੰਦੇ ਇਲਾਜ, ਇਹ ਬੋਧੀਆਂ ਦਾ ਕੀਤਾ ਨਹੀਂ ਇਲਾਜ ਇਹਨਾਂ ਨੇ, ਚੀਨ ਅੰਦਰੋਂ ਕਿਉਂ ਖਿਲਾਫ ਹੈ, ਅਸਲ ਚ ਉਹੀ ਚਸ ਹੈ ਉਹਨਾਂ ਨੂੰ, ਬੋਧੀਆਂ ਨੂੰ ਉਹੀ ਆ ਉਹਨਾਂ ਨੂੰ ਚਸ ਕਿਉਂ ਜਿਹੜਾ ਇਹਨਾਂ ਨੇ ਕੀਤਾ ਉਹਨਾਂ ਨਾਲ, ਤਾਂ ਹੀ ਮਾਓਵਾਦੀਆਂ ਦੇ ਖਿਲਾਫ ਨਿਰਣਾਇਕ ਹਮਲਾ ਕਰੋ, ਮਾਓਵਾਦੀਆਂ ਨੂੰ ਉਹ ਪੜ੍ਹਾਈ ਪੜ੍ਹਾਈ ਹੋਈ ਹੈ, ਇਹ ਤਾਂ ਅੰਦਰੋਂ ਡੂੰਘੀਆਂ ਨੇ ਪੁਰਾਣੀਆਂ ਗੱਲਾਂ ਨੇ ਜਿਸ਼ਾਂ, ਇਹਨਾਂ ਨੇ ਜੋ ਕੀਤਾ ਸੀ ਉਹਨਾਂ ਉਹ ਵੀ ਉਹੋ ਜਿਹੇ ਅਗਿਆਨੀ ਨੇ, ਇਹ ਵੀ ਉਹੋ ਜਿਹੇ ਅਗਿਆਨੀ ਨੇ, ਗੁਰਮਤ ਤਾਂ ਕਿਸੇ ਕੋਲ ਵੀ ਨਹੀਂ ਹੈ, ਉਹ ਹੁਣ ਪਾਵਰ ਜਾ ਰਹੇ ਨੇ, ਇਹਨਾਂ ਨੂੰ ਸਾਰੇ ਛੱਡ ਰਹੇ ਨੇ, ਇਹਨਾਂ ਨੂੰ ਛੱਡ ਰਹੇ ਨੇ ਸਾਰੇ, ਇਹ ਸਿਮਰਤ ਸ਼ਾਸਤਰਾਂ ਤਾਂ ਹਿੰਦੂਆਂ ਖਿਲਾਫ ਨੇ ਜੋ ਲਿਖਿਆ, ਉਹ ਤਾਂ ਸਾਰੇ ਝੂਠ ਲਿਖਿਆ ਹੈ, ਜਿਹੜੇ ਸਿਆਣੇ ਨੇ ਪੜ੍ਹੇ ਲਿਖੇ ਹਿੰਦੂ ਨੇ ਉਹ ਆਪੇ ਖਿਲਾਫ ਨੇ ਇਹ ਧਰਮ ਦੇ, ਉਹ ਤਾਂ ਥੋੜੇ ਜਿਹੇ ਆਦਮੀ ਨੇ ਮੁੱਠੀ ਭਰ ਜਿਹੜੇ ਇਹਦੇ ਤੇ ਲੱਗੇ ਹੋਏ ਨੇ, ਮੰਦਰ ਮੁੰਦਰ ਆ ਰੌਲਾ ਪਾਉਣ, ਥੋੜੇ ਜਿਹੇ ਨੇ, ਹਾਂਜੀ
ਧਰਮ ਪਰੇ ਰੁਆਰ ਨ ਜਾਈ ਰਹੋ, ਰਾਤ ਜੇ ਸੋਵੇ ਦਿਨ ਕਰੇ ਕਾਮ, ਇੱਕ ਖਿਨ ਲਹਿਨ ਹਰ ਕੋ ਨਾਮ,
ਰਾਤ ਨੂੰ ਸੌ ਲੈਂਦੇ ਨੇ ਦਿਨ ਨੂੰ ਕੰਮ ਕਰਦੇ ਨੇ, ਇੱਕ ਛਿਣ ਬਾਅਦ ਤੇ ਵੀ ਰਾਮ ਦਾ ਨਾਮ ਨਹੀਂ ਲੈਂਦੇ, ਰਾਮ ਦੀ ਜਾਣਕਾਰੀ ਨਹੀਂ ਲੈਂਦੇ, ਨਾਮ ਨਾ ਜਾਣਿਆ ਰਾਮ ਕਾ ਮੂੜੇ ਫਿਰ ਪਾਛੇ ਪਛਤਾਏ ਰਹੇ, ਰਾਮ ਨਾਮ ਕਿਹਨੂੰ ਜਾਣਨਾ ਹੀ ਰਾਮ ਨਾਮ ਲੈਣਾ, ਜੋ ਅਸੀਂ ਜਾਣ ਲਿਆ ਉਹ ਅਸੀਂ ਪ੍ਰਾਪਤ ਕਰ ਲਿਆ, ਜੋ ਅਸੀਂ ਜਾਣਿਆ ਨਹੀਂ ਪ੍ਰਾਪਤ ਨਹੀਂ ਹੋਇਆ, ਜੋ ਕੁਝ ਅਸੀਂ ਜਾਣ ਲਿਆ ਉਹ ਪ੍ਰਾਪਤ ਹੋ ਗਿਆ ਸਾਨੂੰ, ਜੋ ਕੁਝ ਸਮਝ ਲਿਆ ਉਹ ਪ੍ਰਾਪਤ ਹੋ ਗਿਆ ਸਾਨੂੰ, ਔਰ ਉਹ ਸਾਡੇ ਕੋਲੇ ਰਹੂਗਾ, ਉਹਨੂੰ ਭੁੱਲ ਕੇ ਵੀ ਨਹੀਂ ਆ ਸਕਦਾ ਕਿਤੇ, ਭਾਈ ਜੇਬ ਚ ਭਾਈ ਚੀਜ਼ ਭੁੱਲ ਜੂਗਾ, ਜੋ ਅਸੀਂ ਸਮਝ ਲਈ ਚੀਜ਼ ਉਹ ਹਰ ਵਕਤ ਨਾਲ ਰਹੂਗੀ, ਇਸ ਕਰਕੇ ਗੁਰ ਮੇਰਾ ਸੰਗ ਸਦਾ ਹੈ, ਇਹ ਗੁਰਦਾਰਥ ਬੰਦਾ ਨੀ ਗੁਰਦਾਰਥ ਗਿਆਨ, ਜਿਹੜੇ ਗੁਰਦਾਰਥ ਬੰਦਾ ਲਾਉਂਦੇ ਨੇ ਉਹ ਮੂਰਖ ਨੇ ਮਹਾਂਮੂਰਖ, ਬੰਦਾ ਦੇਣ ਨਾਲ ਗੁਰ ਜਿਹੜਾ ਬਣਾ ਲਿਆ ਕਿਵੇਂ ਹਰਮਤ ਨਹੀਂ ਜੂਗਾ, ਖੋਪੜੀ ਜੇ ਅਕਲ ਵਾਲਾ ਖਾਨਾ ਤਾਂ ਹੈ ਉਹ ਨੀ ਨਾ ਸਿੱਖਾਂ ਦੇ, ਬਾਹਮਣ ਦੇ ਜੋ ਚੇਲੇ ਨੇ ਜੋ ਬਾਹਮਣ ਦੇ ਅਰਥ ਪੜ੍ਹਾਤੇ ਪੜ੍ਹ ਲੇ, ਗੁਰਮ ਉਹ ਤੁਸੀਂ ਸੋਚ ਕੇ ਵਿਚਾਰ ਕੇ ਤਾਂ ਦੇਖੋ ਵੀ ਬੰਦਾ ਤੁਹਾਡੇ ਨੇ 24 ਘੰਟੇ ਕਿਵੇਂ ਰਹਿ ਜੂਗਾ, ਨਾਨਕ ਨੂੰ ਗੁਰ ਮੰਨਦੇ ਨੇ ਜਦੋਂ ਸਾਰੀ ਸਾਰਿਆਂ ਦੇ ਨਾਲ ਕਿਵੇਂ ਰਹਿ ਜੂਗਾ ਨਾਨਕ, ਇਹਨਾਂ ਨੇ ਤਾਂ ਦਿਖਾਤਾ ਕਾਪੀਆਂ ਦੇ ਨਾਲ ਸਾਰਿਆਂ ਨਾਲ ਕਨੇਸ਼ ਨੇ ਝੂਠ ਬੋਲਦਾ, ਇਹ ਝੂਠੇ ਨੇ ਤਾਲੀਆਂ ਬਣਾ ਬਣਾ ਕੇ, ਤੁਸੀਂ ਪ੍ਰੈਕਟੀਕਲੀ ਸਾਬਤ ਕਰੋ ਕਿਵੇਂ ਹੋ ਜੂਗਾ, ਕੁਛ ਵੀ ਨੀ, ਝੂਠ ਦੇ ਉੱਤੇ ਹੀ ਸਾਰਾ ਧਰਮ ਖੜਾ ਇਹਨਾਂ ਦਾ, ਸਾਡਾ ਵੀ ਝੂਠ ਦੇ ਪ੍ਰਚਾਰ ਖੜਾ ਸਾਰਾ, ਬੰਦਾ ਕਿਵੇਂ ਰਹਿ ਜੂ ਨਾਲ ਸਾਰਿਆਂ ਦੇ, ਤੇ ਗੁਰ ਤਾਂ ਸੱਚਖੰਡ ਨੀ ਬੈਠਾ, ਇੱਥੇ ਕੀ ਕਰਨਾ, ਉਹ ਗੁਰ ਸਭ ਦੇ ਅੰਦਰ ਹੈ, ਨਾਲੇ ਕਹਿੰਦਾ ਸਤਿਗੁਰ ਤੇ ਖਾਲੀ ਕੋਈ ਨਹੀਂ, ਮੈਂ ਆਪਣਾ ਗੁਰਪੂਛ ਦੇਖਿਆ ਸਾਰਾ ਗੁਰਬਾਣੀ ਦੱਸਿਆ ਹੋਇਆ, ਇਹਨਾਂ ਨੂੰ ਗੁਰ ਬਾਰੇ ਨੀ ਪਤਾ ਲੱਗਿਆ ਵੀ ਗੁਰ ਹੁੰਦਾ ਕੌਣ, ਅਸਲ ਗੁਰ ਮੇਰਾ ਗਿਆਨ ਹੈ, ਗੁਰ ਮੇਰਾ ਗਿਆਨ ਗੁਰ ਦੇ ਧਿਆਨ, ਜਾਂ ਫਿਰ ਹਿਰਦੇ ਧਿਆਨ ਕਰ ਲਓ ਉੱਥੇ ਗੁਰ ਬੈਠਾ, ਜਾਂ ਹਿਰਦੇ ਦੇਖ ਲਓ ਉੱਥੇ ਬੈਠਾ ਗੁਰ ਤੇਰਾ, ਉਹ ਜਿਹੜਾ ਤੈਨੂੰ ਰੋਕਦਾ ਨਾ ਮਾੜੇ ਕੰਮਾਂ ਦਾ, ਉਹੀ ਗੋਰਾ ਤੇਰਾ, ਤੇਰਾ ਮੂਲ ਹੈ, ਤੇਰਾ ਗੋਰਾ, ਸਾਡਾ ਮੂਲ ਹੈ, ਸਾਡਾ ਗੋਰਾ, ਫਿਰ ਉਹ ਤਾਂ ਨਾਲੇ ਆ ਰਹੇ ਸਾਡੇ। ਜਿਹਦੀ ਮੈਂ ਜੋਤ ਹਾਂ ਉਹ ਤਾਂ ਮੇਰੇ ਨਾਲੇ ਆ ਰਹੇ, ਸੂਰਜ ਹੈ ਧੁੱਪ, ਜਿੱਥੇ ਸੂਰਜ ਹੈ ਉਹ ਧੁੱਪ ਤਾਂ ਹੀ ਹੈ, ਧੁੱਪ ਸੂਰਜ ਤੋਂ ਵੱਖਰੀ ਕਿਵੇਂ ਹੋ ਜੂ, ਸੂਰਜ ਧੁੱਪ ਤੋਂ ਵੱਖਰਾ ਕਿਵੇਂ ਹੋ ਜੂ, ਮੇਰਾ ਗੁਰ ਮੇਰੇ ਤੇ ਵੱਖਰਾ ਹੋ ਹੀ ਨਹੀਂ ਸਕਦਾ, ਕਿਸੇ ਦਾ ਗੁਰ ਵੀ ਕਿਸੇ ਦਾ ਵੱਖਰਾ ਨਹੀਂ ਹੋ ਸਕਦਾ। ਇਹ ਗੱਲ ਸਮਝਾਈ ਜਾਂਦੀ ਸੀ ਪਹਿਲਾਂ ਸੰਗਤ ਵਿੱਚ, ਹੁਣ ਉਹ ਗੱਲ ਹੈ ਨਹੀਂ, ਕੋਈ ਸਮਝਾਉਣ ਵਾਲਾ ਹੈ ਨਹੀਂ, ਜੋ ਅਰਥ ਕਰਤੇ ਜੋ ਕਿਸੇ ਨੇ ਕਰਤੇ ਸੁਣ ਸੁਣ ਘਰ ਨੂੰ ਜਾਈ ਜਾਂਦੇ ਨੇ। ਇਸ ਕਰਕੇ ਸਿੱਖੀ ਦਾ ਪ੍ਰਚਾਰ, ਸਿੱਖੀ ਦਾ ਨਹੀਂ ਪ੍ਰਚਾਰ ਹੈ ਜਿਹੜਾ ਅਸੀਂ ਹੋ ਰਿਹਾ, ਜਿਹੜਾ ਹੁਣ ਉੱਥੇ ਹੋਇਆ ਸਿੱਖੀ ਦਾ ਪ੍ਰਚਾਰ ਬਿਲਕੁਲ ਨਹੀਂ ਹੋਇਆ ਹੈ, ਸਿੱਖੀ ਦਾ ਪ੍ਰਚਾਰ ਹੁੰਦਾ ਉਹਦਾ ਅਸਰ ਪੈਂਦਾ, ਸਿੱਖੀ ਦਾ ਪ੍ਰਚਾਰ ਹੁੰਦਾ ਉਹਦਾ ਅਸਰ ਪੈਂਦਾ। ਗੁਰੂਆਂ ਕੋਲ ਕੋਈ ਜਾਦੂ ਨਹੀਂ ਸੀਗਾ, ਉਹਨਾਂ ਨੇ ਸਿੱਖੀ ਦਾ ਪ੍ਰਚਾਰ ਕੀਤਾ ਉਹਦਾ ਅਸਰ ਪੈ ਗਿਆ। ਸਿੱਖੀ ਦਾ ਪ੍ਰਚਾਰ ਹੈ ਸੱਚ ਦਾ ਪ੍ਰਚਾਰ, ਸੱਚ ਦਾ ਅਸਰ ਹੁੰਦਾ ਹੀ ਹੁੰਦਾ, ਸੱਚ ਦਾ ਅਸਰ ਕਿਵੇਂ ਨਾ ਹੋਵੇ, ਜਦ ਸੱਚ ਦਾ ਪ੍ਰਚਾਰ ਸਹੀ ਹੋਊਗਾ ਅਸਰ ਹੋਊਗਾ ਉਹਦਾ, ਉਹ ਆਪਣਾ ਅਸਰ ਦਿਖਾਊਗਾ। ਭਗਤਾਂ ਨੇ ਸੱਚ ਦਾ ਪ੍ਰਚਾਰ ਕੀਤਾ, ਸਹੀ ਪ੍ਰਚਾਰ ਕੀਤਾ, ਉਹਦਾ ਅਸਰ ਹੋਇਆ। ਹੁਣ ਸਹੀ ਪ੍ਰਚਾਰ ਦਾ ਗਿਆਨ ਹੈ ਕਿਸੇ ਨੂੰ ਨਹੀਂ, ਪ੍ਰਚਾਰ ਕਰਨ ਵਾਲਿਆਂ ਦਾ ਜੀਵਨ ਇਹ ਨਹੀਂ, ਉਹਨਾਂ ਨੂੰ ਇਹ ਪ੍ਰਚਾਰ ਦੀ ਲੋੜ ਵੀ ਹੈ ਨਹੀਂ, ਲੋੜ ਤਾਂ ਬਣਾਇਆ ਦੀ ਹੈ। ਹਾਂਜੀ,
ਹੱਥ ਤਾਂ ਡੋਰ ਮੁੱਖ ਖਾਇਓ ਤੰਬੋਰ, ਮਰਤੀ ਬਾਰ ਕਸ ਬੰਧਿਓ ਚੋਰ,
ਹੱਥ
ਤਾਂ ਡੋਰ,
ਤਾਂ ਡੋਰ, ਡੋਰ ਦਾ ਹੱਥ ਚ ਹੈ, ਡੋਰ ਕਾਹਦੀ, ਉਹ ਡੋਰ ਸੁਰਤ ਤੇਰੀ ਮਰਜ਼ੀ ਨਾਲ ਚੱਲਦੀ ਹੈ, ਮੇਰੀ ਨਾਲ ਮੇਰੇ ਹੱਥ ਚ ਹੈ, ਜਿੱਥੇ ਮਰਜ਼ੀ ਜੋੜ ਲੈਣਾ ਸੁਰਤ, ਮਨ ਦੇ ਹੱਥ ਚ ਹੈ ਸੁਰਤ, ਮਨ ਜਿੱਥੇ ਮਰਜ਼ੀ ਸੁਰਤ ਨੂੰ ਜੋੜਦਾ, ਆਪਣੀ ਮਰਜ਼ੀ ਨਾਲ ਜੋੜਦਾ ਧਿਆਨ ਨੂੰ, ਸੁਰਤ ਨੂੰ ਜਿੱਥੇ ਮਰਜ਼ੀ ਡੋਰ ਉਹਦੇ ਹੱਥ ਚ ਹੈ, ਪ੍ਰਭ ਦੇ ਹੱਥ ਦੇਣੀ ਦੀ ਡੋਰੀ ਇਹ, ਪਰ ਮਨ ਕਦੋਂ ਦਿੰਦਾ, ਜਿਹੜਾ ਕੋਈ ਚੰਗਾ ਲੱਗਦਾ ਸੁਰਤ ਧਿਆਨ ਉੱਥੇ ਜੋੜਦਾ, ਜਿਹੜਾ ਚੰਗਾ ਲੱਗਦਾ ਉਹ ਚੀਜ਼ ਦੇਖਦਾ, ਜਿਹੜੀ ਚੀਜ਼ ਚੰਗੀ ਲੱਗਦੀ ਉਹ ਸੁਣਦਾ, ਡੋਰ ਤਾਂ ਆਪਣੇ ਹੱਥੇ ਰੱਖਦਾ, ਇਹ ਡੋਰ ਫਾਸੀ ਲਾਈ ਬੈਠਾ, ਡੋਰ ਨਾ ਗਲ ਚ ਆਪਣੇ ਪਾ ਕੇ ਲੈ ਫਾਏ ਉੱਠ ਸੇ ਜਾਣ ਮਾਰੇ ਭਗਵੰਤ, ਇਹ ਡੋਰ ਇਹ ਫਾਸੀ ਬਣਨੀ ਹੈ ਜੀ, ਇਹ ਆਪਣੇ ਹੱਥੇ ਲਈ ਫਿਰਦਾ, ਜੇ ਪਰਮੇਸ਼ਰ ਦੇ ਹੱਥ ਦਿੰਦਾ ਇਹ ਡੋਰ ਨਾਲੇ ਖਿੱਚ ਲੈਂਦਾ ਹੁੰਦਾ, ਉਹ ਜੇ ਪ੍ਰਭ ਦੇ ਹੱਥ ਦਿੰਦਾ ਡੋਰੀ ਤੇ ਖਿੱਚ ਲੈਂਦਾ, ਗੁਰਮੁਖ ਗਿਆਨ ਡੋਰੀ ਪ੍ਰਭ ਪਕੜੀ, ਤਾਂ ਕਿਹਾ ਸੀ ਗਾਂ ਜਾ ਕੇ, ਆ ਡੋਰ ਉਹੀ ਹੈ,
ਹੱਥ ਦਾ ਡੋਰ,
ਆਹੋ ਆਪਣੇ ਹੱਥ ਰੱਖੀ ਆ ਡੋਰ, ਆਪਣੀ ਮਰਜ਼ੀ ਦਾ ਗਿਆਨ ਲੈਂਦਾ, ਦੂਆ ਲੈਂਦਾ ਹੀ ਨੀ, ਗੁਰਬਾਣੀ ਨੂੰ ਮੰਨਦਾ ਹੀ ਨੀ, ਆਪਣੀ ਮਰਜ਼ੀ ਦਾ ਗਿਆਨ ਲੈਂਦਾ, ਕਹਿੰਦਾ ਮੈਂ ਤਾਂ ਕੰਪਿਊਟਰ ਸਿੱਖਣਾ, ਮੈਂ ਤਾਂ ਇਹ ਚੋਂ ਪੈਸੇ ਕਮਾਊਂਗਾ, ਉਹ ਕਹਿੰਦਾ ਮੈਂ ਫਲਾਣਾ ਕੁਝ ਸਿੱਖਣਾ, ਮਰਜ਼ੀ ਦਾ ਗਿਆਨ ਲੈਂਦੇ ਨੇ, ਉਹ ਗਿਆਨ ਤਾਂ ਫਾਸੀ ਬਣ ਗਿਆ, ਫਿਰ ਇੱਥੇ ਰੱਖੂ ਤੁਹਾਨੂੰ, ਉਹ ਜੀਵਨ ਖਤਮ ਉਹਦੇ ਨਾਲ, ਇਹ ਡੋਰ ਆਪਣੇ ਹੱਥ ਚ ਰੱਖਦਾ, ਪ੍ਰਭ ਡੋਰੀ ਹੱਥ ਤੁਮਾਰੇ, ਮੈਂ ਡੋਰੀ, ਉਹ ਕਹਿੰਦੇ ਨੇ ਅਵਰ ਸੰਗ ਤੋੜੀ ਤੁਮ ਸਿਉ ਜੋੜ, ਮੈਂ ਤੇਰੇ ਨੂੰ ਜੋੜ ਕੇ ਅਵਰ ਨੂੰ ਤੋੜ ਲਈਏ, ਆਪਣੇ ਹੱਥ ਚ ਰੱਖਦਾ ਜੋੜਦਾ ਕਿਸੇ ਨਾਲ ਨੀ, ਆਪਣੀ ਮਰਜ਼ੀ ਨਾਲ ਜੋੜਦਾ ਜਿੱਥੇ ਜੋੜਦਾ, ਗੁਰਮੁਖੀ ਗਿਆਨ ਡੋਰੀ ਪ੍ਰਭ ਪਕੜੀ ਜਿੰਨ ਖਿੰਚੇ ਤਿੰਨ ਜਾਈਏ, ਜਾਂ ਗੁਰਮੁਖ ਨੇ ਗਿਆਨ ਦੀ ਡੋਰੀ ਉਹਦੇ ਹੱਥ ਦੇਤੀ, ਫਿਰ ਉਹ ਗਿਆਨ ਵੱਧਦਾ, ਫਿਰ ਉਹ ਖਿੱਚਦਾ ਉੱਤੇ ਨੂੰ, ਉਹ ਖਿੱਚਦਾ ਤਾਂ ਗੱਲ ਸਮਝ ਆਉਂਦੀ ਹੈ, ਗਾਂ ਤੇ ਗਾਂ ਗਿਆਨ ਕਿਉਂ ਸਮਝ ਆਉਂਦਾ, ਖਿੱਚਦਾ ਉਹ ਹੈ, ਜਦ ਇਹ ਅੜ ਜਾਂਦਾ ਕਿਤੇ ਨਹੀਂ ਨਾ ਸਮਝ ਆਉਂਦੀ, ਫਿਰ ਕਹਿੰਦਾ ਹੁਣ ਤੂੰ ਸਹਾਰਾ ਲਾ, ਫਿਰ ਉਹ ਖਿੱਚ ਲੈਂਦਾ ਉੱਤੇ ਨੂੰ, ਉਹ ਗੱਲ ਸਮਝ ਆ ਜਾਂਦੀ ਹੈ, ਉਹ ਤਾਂ ਕਿਹਾ ਗੁਰਮੁਖੀ ਗਿਆਨ ਡੋਰੀ ਪ੍ਰਭ ਪਕੜੀ, ਉਹ ਜਿੰਨਾ ਕੁ ਉਹਦਾ ਕਮੀ ਹੁੰਦੀ ਹੈ ਉਹ ਆਪਣਾ ਜੋਰ ਲਾ ਦਿੰਦਾ ਡੋਰੀ ਤੇ, ਉਹਨਾਂ ਜਿੰਨਾ ਦਾ ਇਹ ਚੱਕ ਖਿੱਚ ਸਕਦਾ ਹੱਥਾਂ ਨਾਲ ਚੜ ਸਕਦਾ ਉੱਤੇ ਨੂੰ, ਜੇ ਤੇ ਇਹ ਅੜਦਾ ਉਹ ਖਿੱਚ ਲੈਂਦਾ ਸਹਾਰਾ ਲਾ ਦਿੰਦਾ, ਤਾਂ ਕਦੇ ਬਾਹਰ ਨਿਕਲਦਾ ਜਾ ਕੇ,
ਹਾਂਜੀ
ਆਦਮੀ ਦੇ ਬਸ ਦੀ ਗੱਲ ਹੀ ਨੂੰ ਸਮਝ ਲਵੇ ਗੁਰਬਾਣੀ ਨੂੰ, ਉਹ ਡੋਰੀ ਉਹਦੇ ਹੱਥ ਦਿੱਤੀ ਹੋਈ ਉਹ ਸਾਰਾ ਲਾ ਸਕਦਾ, ਜਿਹੜਾ ਡੋਰੀਓ ਨਹੀਂ ਦਿੰਦਾ ਉਹਨੂੰ ਸਾਰਾ ਤਾਂ ਕਿਵੇਂ ਲਾਊ ਨਾ। ਉਹ ਸਾਰਾ ਮੰਗੇ ਪਰ ਉਹਦਾ ਰਾਹ ਵੀ ਇਹ ਹੈ ਨੀ, ਉਹਦੇ ਤਾਂ ਰਾਹ ਨੀ ਇਹ।
ਮੁੱਖ ਖਾਇਓ ਤਮੋਰ,
ਮੁੱਖ ਖਾਇਓ ਤਮੋਰ, ਮੂੰਹ ਦੇ ਵਿੱਚ ਕੀ ਹੈ ਤਮੋਰ, ਪਾਨ ਖਾਂਦੇ ਨੇ ਨਾ, ਕੁਝ ਵੀ ਲਵਾਇਆ ਪਾਨ ਉਹ।
ਮਰਤੀ ਬਾਰ ਕਸ ਬੰਧਿਓ ਚੋਰ,
ਬਸ ਹੁਕਮ ਕੀ ਹੈ ਮਨ ਭਾਵਦੇ ਰਾਹ ਪੀੜੇ ਅੱਗੇ ਜਾਵਣ, ਕਿ ਹੱਥ ਦੋਰ ਹੈ ਹੁਕਮ ਕੀ ਹੈ ਮਨ ਭਾਵਦੇ ਹੈ, ਮੂੰਹ ਜਤਮੋਰ ਹੈ। ਮਰਤੀ ਬਾਰ ਬੰਦ
ਕਸ ਬੰਧਿਓ ਚੋਰ,
ਕਸ ਕੇ ਬੰਨ ਲਿਆ ਜਿਵੇਂ ਚੋਰ ਬੰਨੀ ਦੇ, ਉਹੀ ਡੋਰ ਪਾਲੀ ਗੜ ਚ ਉਹਦੇ, ਚੱਲ ਬਾਈ ਡੋਰੇ ਅਤਕੜੀ ਬਣ ਗਈ, ਉਹਨੂੰ ਡੋਰ ਘਰੋਂ ਵੀ ਨੀ ਲਿਆਉਣੀ ਪਈ, ਡੋਰ ਤਾਂ ਨਾਲੇ ਪਈ ਸੀ ਇਹਦੇ।
ਗੁਰਮਤ ਰਸ ਰਸ ਹਰ ਗੁਣ ਗਾਵਾ ਹੈ,
ਗੁਰਮਤ ਜਿਹੜਾ ਗੁਰਮਤ ਦਾ ਧਾਰਨੀ ਹੈ ਨਾ,
ਰਸ ਰਸ ਹਰ ਗੁਣ ਗਾਵਾ,
ਉਹ ਹਰ ਗੁਣ ਗਾਉਂਦਾ, ਹਰ ਗੁਣ ਜਦ ਗਾਉਂਦਾ ਉਹਨੂੰ ਉਹ ਚ ਰਸਾ ਵੀ ਆਉਂਦਾ, ਰਸ ਲੈ ਕੇ ਗਾਉਂਦਾ, ਜਦੋਂ ਦੇਖ ਕੇ ਸਮਝ ਕੇ ਗਾਈਏ ਤਾਂ ਰਸ ਆਉਂਦਾ। ਜੇ ਗੁਰਬਾਣੀ ਦੀ ਸਮਝ ਆਵੇ ਤਾਂ ਪੜ੍ਹਨ ਚ ਰਸ ਆਉਂਦਾ, ਜੇ ਸਮਝ ਨਾ ਆਵੇ ਕੋਈ ਰਸ ਨਹੀਂ ਆਉਂਦਾ, ਫਿਰ ਪੜ੍ਹ ਪੜ੍ਹ ਗੱਡੀ ਲੱਦੀ ਵਾਲੀ ਗੱਲ। ਜੇ ਗੁਰਬਾਣੀ ਨੂੰ ਸਮਝ ਆਵੇ ਤਾਂ ਰਸ ਆਉਂਦਾ, ਸਮਝ ਤੋਂ ਬਿਨਾਂ ਰਸ ਨਹੀਂ ਆਉਂਦਾ। ਉਹ ਦੇਖ ਕੇ ਗਾਉਂਦਾ ਸੋ ਬੋਲੇ ਜੋ ਪੇਖੇ ਅੱਖੀ, ਸਮਝ ਕੇ ਗਾਉਂਦਾ ਤਾਂ ਰਸ ਆਉਂਦਾ, ਬੇਸਮਝੀ ਨਾਲ ਗਾਉਂਦਾ ਰਸ ਨਹੀਂ ਆਉਂਦਾ।
ਰਾਮੇ ਰਾਮ ਰਮਤ ਸੁਖ ਪਾਉਂਦਾ,
ਨਾ ਰਾਗੀਆਂ ਨੂੰ ਰਸ ਆਉਂਦਾ ਨਾ ਸੁਣਨ ਵਾਲਿਆਂ ਨੂੰ ਰਸ ਆਉਂਦਾ, ਜਿਹੜਾ ਰਸ ਆਉਂਦਾ ਉਹ ਰਾਗ ਰਸ ਹੈ, ਜਿਹੜਾ ਰਸ ਆਉਂਦਾ ਕੀਰਤਨ ਦਰਬਾਰ ਚ ਉਹ ਰਾਗ ਰਸ ਹੈ, ਨਾਮ ਰਸ ਨਹੀਂ ਹੈ। ਕਿਸੇ ਕੀਰਤਨ ਦਰਬਾਰ ਚ ਨਾਮ ਰਸ ਲਾਉਂਦੀ ਕੋਈ ਚੀਜ਼ ਨਹੀਂ ਹੈ, ਨਾਮ ਦਾ ਨਾਮ ਦੀ ਸਮਝ ਹੋਵੇ ਤਾਂ ਹੋਵੇ, ਨਾਮ ਕਿਸੇ ਨੂੰ ਪ੍ਰਾਪਤ ਹੋਇਆ ਹੋਵੇ ਤਾਂ ਹੋਵੇ, ਸਿਰਫ ਰਾਗ ਰਸ ਹੈ, ਕੰਨ ਰਸ ਹੈ।
ਰਾਮੇ ਰਾਮ ਰਮਤ ਸੁਖ ਪਾਵੈ,
ਰਾਮੇ ਰਾਮ ਰਮਤ ਸੁਖ ਪਾਵੈ, ਰਾਮੇ ਜਿਹੜਾ ਜਿਹੜਾ ਰਾਮ ਕਾ ਹੋ ਗਿਆ, ਰਾਮਾ ਕੌਣ ਹੁੰਦਾ ਜਿਹੜਾ ਰਾਮ ਚ ਰਮਿਆ ਹੋਇਆ,
ਰਾਮੇ ਰਾਮ ਰਮਤ ਸੁਖ ਪਾਵੈ,
ਰਾਮਾ ਉਹ ਹੈ ਜਿਹੜਾ ਰਾਮ ਚ ਰਮਿਆ ਹੋਇਆ ਹੈ, ਯਾਰ ਆਪਣਾ ਮੰਨ ਲਿਆ ਉਹ ਨੀ ਹੈਗਾ ਬਿਲਕੁਲ ਵੀ, ਜੋ ਰਾਮ ਗਿਆ ਜਿਹੜਾ, ਰਮ ਤੋਂ ਸੁਖ ਪਾਵੈ, ਰਮੇ ਤੋਂ ਬਾਅਦ ਸੁਖ ਹੋਇਆ ਉਹਨੂੰ, ਸਲਾਹਕਾਰੀ ਤੋਂ ਸੁਖ ਨਹੀਂ ਹੋਇਆ ਵੀ ਮਿਲ ਲੈ ਅਜੋ, ਜੇ ਸਲਾਹਕਾਰ ਰਵੇ ਰਮਣਾ ਤਾਂ ਸੁਖ ਨਹੀਂ ਹੈਗਾ, ਅਜੋ ਰਮੇ ਤੋਂ ਬਾਅਦ ਸੁਖ ਹੈ,
ਰਮ ਤੋਂ ਸੁਖ ਪਾਵੈ,
ਰਮ ਹੋਇਆ ਜਾਂ ਰਮ ਗਿਆ, ਕਿਉਂ ਰਾਮ ਰਮਤ ਮਤ ਪ੍ਰਗਟ ਹੋਈ ਹੈ ਤਾਂ ਇਹ ਮਤ ਪ੍ਰਗਟ ਹੋਈ ਹੈ, ਜਿੰਨਾ ਚਿਰ ਮਤ ਨਹੀਂ ਪ੍ਰਗਟ ਹੁੰਦੀ ਉਹਨੂੰ ਇਹਦੇ ਸੁਖ ਨਹੀਂ ਹੈ, ਸਮਝ ਨਹੀਂ ਆਉਂਦੀ ਕਿਸੇ ਦੀ, ਸਮਝ ਕਿੱਥੋਂ ਆਊਗੀ, ਫਿਰ ਗਿਆਨ ਪ੍ਰਚੰਡ ਦੀ ਅਵਸਥਾ ਹੁੰਦੀ ਹੈ, ਜਦ ਮਤ ਪ੍ਰਗਟ ਹੁੰਦੀ ਹੈ ਨਾ, ਮਤ ਪ੍ਰਗਟ ਆਈ ਉਹੀ ਗਿਆਨ ਪ੍ਰਚੰਡ ਦੀ ਅਵਸਥਾ, ਉਹਦੇ ਨੂੰ ਕਹਿੰਦੇ ਨੇ ਚੰਡੀ ਪ੍ਰਗਟ, ਮਤ ਪ੍ਰਗਟ ਆਈ ਹੈ ਚੰਡੀ ਪ੍ਰਗਟ ਆਈ ਹੈ, ਇੱਥੇ ਮਤ ਕਹਿਤਾ ਉੱਥੇ ਚੰਡੀ ਕਹਿਤਾ, ਇਸੇ ਨੂੰ ਕਹਿੰਦੇ ਨੇ ਚੰਡੀ ਪ੍ਰਗਟ ਆਈ, ਇਹੀ ਨਾਨਕ ਦੇ ਪ੍ਰਗਟ ਹੋਈ ਹੈ ਚੰਡੀ, ਉਹਨੇ ਧਿਆਈ ਹੈ ਧਿਆਨ, ਧਿਆਨ ਅੰਦਰ ਸੀ, ਅੰਦਰ ਧਿਆਨ ਹੋ ਕੇ ਚੰਡੀ ਪ੍ਰਗਟ ਹੋਈ ਹੈ, ਜੋ ਅੰਦਰ ਧਿਆਨ ਹੁੰਦਾ ਉਹਦੇ ਅੰਦਰੋਂ ਪ੍ਰਗਟ ਹੁੰਦੀ ਹੈ ਮਤ।
ਕਿਰਪਾ ਕਰਕੇ ਨਾਮ ਦ੍ਰਿੜਾਈ,
ਕਿਰਪਾ ਕਰਕੇ ਨਾਮ ਦ੍ਰਿੜਾਈ, ਕਿਰਪਾ ਕੀਤਾ ਹੈ, ਕੀਤੀ ਹੈ ਪਰਮੇਸ਼ਰ ਨੇ, ਨਾਮ ਦ੍ਰਿੜ ਆਪ ਕਰਵਾਇਆ, ਫਿਰ ਉਹਨੇ ਕਿਵੇਂ ਨਾਮ ਦ੍ਰਿੜ ਕਰਵਾਇਆ, ਤੁਰਕੀ ਬਾਣੀ ਆਈ ਹੈ, ਫਿਰ ਕਿਰਪਾ ਕਰਕੇ ਨਾਮ ਦ੍ਰਿੜਾਈ ਹੈ, ਫਿਰ ਤੁਰਕੀ ਬਾਣੀ ਭੇਜੀ ਹੈ ਉਹਨੇ ਨਾਮ ਦ੍ਰਿੜ ਕਰਨ ਵਾਸਤੇ।
ਹਰ ਹਰ ਬਾਸ ਸੁਗੰਧ ਵਸਾਈ,
ਹਰ ਹਰ ਬਾਤ ਸੁਗੰਧ ਵਸਾਈ, ਹਿਰਦੇ ਵਿੱਚ ਕੀ ਹੈ ਸੁਗੰਧ ਪੈਦਾ ਹੋ ਗਈ, ਹਰ ਹਰ ਬਾਤ ਸੁਗੰਧ ਕਿਉਂ ਪੈਦਾ ਹੋ ਗਈ, ਪ੍ਰੇਮ ਪੈਦਾ ਹੋ ਗਿਆ ਸਾਰਿਆਂ ਨੂੰ, ਪ੍ਰੇਮ ਭਗਤਾਂ ਨੂੰ ਪ੍ਰੇਮ ਭਗਤੀ ਨੂੰ ਜਾਣੀ, ਜਿੱਥੇ ਪ੍ਰੇਮ ਉੱਥੇ ਸੁਗੰਧ ਹੈ, ਜਿੱਥੇ ਨਿਭਰਦਾ ਉੱਥੇ ਦੁਰਗੰਧ ਹੈ।
ਕਹਿਤ ਕਬੀਰ ਚੇਤਰੇ ਅੰਧਾ, ਸਤ ਰਾਮ ਝੂਠਾ ਸਭ ਧੰਦਾ,
ਜਿਹਨੂੰ ਅੰਨਾ ਗਿਆ ਉਹਨੂੰ ਵੀ ਪ੍ਰੇਮ ਨਾਲ ਕਿਹਾ, ਸਲਾਹ ਤਾਂ ਨੀ ਮਾੜੀ ਦਿੱਤੀ, ਅੰਦਰ ਤਾਂ ਕਹਿਤਾ ਪਰ ਸਲਾਹ ਜਿਹੜੀ ਦਿੱਤੀ ਆ ਉਹ ਤਾਂ ਉਹਨੂੰ ਬਚਾਉਣ ਵਾਲੀ ਦਿੱਤੀ ਹੈ ਨਾ।
ਕਹਿਤ ਕਬੀਰ ਚੇਤਰ ਅੰਦਾ, ਸਤ ਰਾਮ ਝੂਠਾ ਸਭ ਧੰਦਾ,
ਹਾਂ ਰਾਮ ਸੱਤ ਹੈ ਸਭ ਧੰਦਾ ਝੂਠਾ, ਤੂੰ ਕਿਉਂ ਉਲਟੇ ਰਾਹ ਪਿਆ ਹੋਇਆ, ਉਹਨੂੰ ਬਚਾਉਣ ਖਾਤਰ ਨਾ ਕਹਿਣ। ਅੰਦਰ ਹਮਦਰਦੀ ਦੀ ਜਿਹੜੀ ਹੈਗੀ ਉਹ ਹੈ ਖੁਸ਼ਬੂ, ਅੰਦਰੋਂ ਬੁਰੇ ਦਾ ਵੀ ਭਲਾ ਕਰਦਾ। ਚੇਤਰੇ ਅੰਦਾ
ਸਤ ਰਾਮ,
ਰਾਮ ਰਾਮ ਸਤ ਹੈ, ਹਮੇਸ਼ਾ ਰਹਿਣ ਵਾਲਾ ਹੈ। ਬਾਕੀ ਧੰਦਾ ਕੁਛ ਵੀ ਨੀ ਰਹਿਣ ਵਾਲਾ, ਸੰਸਾਰ ਰਹਿਣ ਵਾਲਾ ਨੀ, ਬਾਕੀ ਧੰਦਾ ਸਭ ਝੂਠਾ।
ਗੌਂਡੀ ਕਬੀਰ ਜੀ ਤਿਪਦੇ ਚਾਰ ਤੁਕੇ, ਜਮ ਤੇ ਉਲਟ ਭਏ ਹੈ ਰਾਮ, ਦੁੱਖ ਬਿਨ ਸੇ ਸੁਖ ਕੀਓ ਵਿਸਰਾਮ, ਬੈਰੀ ਉਲਟ ਭਏ ਹੈ ਮੀਤਾ, ਸਾਕਤ ਉਲਟ ਸੱਜਣ ਭਏ ਜੀਤਾ, ਅਬ ਮੋਹੇ ਸਰਬ ਕੁਸਲ ਕਰ ਮਾਨਿਆ, ਸ਼ਾਂਤੀ ਭਈ ਜਬ ਗੋਬਿੰਦ ਜਾਣਿਆ, ਰਹਾਉ ਤਨ ਮੈਂ ਹੋਤੀ ਕੋਟ ਅਪਾਧ, ਉਲਟ ਭਈ ਸੁਖ ਸਹਿਜ ਸਮਾਧ, ਆਪ ਪਛਾਣੇ ਆਪੇ ਆਪ, ਰੋਗ ਨਾ ਵਿਆਪੈ ਤੀਨੋ ਤਾਪ, ਅਬ ਮਨ ਉਲਟ ਸਨਾਤਨ ਹੁਆ, ਤਬ ਜਾਣਿਆ ਜਬ ਜੀਵਤ ਮੂਆ, ਕਹੋ ਕਬੀਰ ਸੁਖ ਸਹਿਜ ਸਮਾਵੂ, ਆਪ ਨਾ ਡਰੂ ਨਾ ਅਵਰ ਡਰਾਵੂ, ਜਮ ਤੇ ਉਲਟ ਭਰੇ ਹੈ ਰਾਮ।
ਰਾਮ ਸਤ ਝੂਠਾ ਸਭ
ਧੰਦਾ
ਧੰਦਾ, ਇਸ ਕਰਕੇ ਤੂੰ ਰਾਮ ਨਾਲ ਜੁੜ ਜਾ, ਬਾਕੀ ਕੰਮ ਛੱਡ ਦੇ। ਕਿਉਂ?
ਜਮ ਤੇ ਉਲਟ ਭਰੇ ਹੈ
ਰਾਮ, ਜਮ ਤੇ ਉਲਟਾ, ਜਮ ਤੇ ਇਹਨੇ ਛਡਾਉਣਾ, ਜਮ ਤੇ ਉਲਟ ਧੜੇ ਜਾ, ਜਮ ਤੋਂ ਹੀ ਤੈਨੂੰ ਡਰ ਹੈ, ਰਾਮ ਦੇ ਧੜੇ ਚੋ ਜਾ, ਰਾਮ ਦੀ ਫੌਜ ਦਾ ਸਿਪਾਹੀ ਹੋ ਜਾ, ਰਾਮ ਦੇ ਚਰਨਾਂ ਦੀ ਸ਼ਰਨ ਲੈ ਲੈ ਜਾ ਕੇ, ਜੇ ਜਮ ਤੋਂ ਛੁੱਟਣਾ, ਜਮ ਤੇ ਉਲਟਾ ਰਾਮ। ਰਾਮ ਕੀ ਹੋਇਆ ਹੁਣ, ਜਮ ਕੀ ਹੋਇਆ, ਜਮ ਹੈ ਭਰਮ, ਜਮ ਭਰਮ ਨੂੰ ਗਿਆ ਹੋਇਆ। ਰਾਜਾ ਰਾਮ ਕੀ ਹੈ, ਰਾਜਾ ਰਾਮ ਨਾਮ ਹੋਰ ਅਭਰਮ ਗਿਆਨ, ਬ੍ਰਹਮ ਗਿਆਨ ਹੈ ਜਿਹੜਾ ਉਹ ਭਰਮ ਤੇ ਉਲਟਾ, ਗਿਆਨ ਪਿਆ ਤਾਂ ਭਰਮ ਹੈ ਨਾਸ, ਗਿਆਨ ਪਿਆ ਤਾਂ ਧਰਮ, ਗੁਰਪ੍ਰਸਾਦ ਭਰਮ ਦਾ ਨਾਸ, ਭਰਮ ਦਾ ਨਾਸ ਇਸੇ ਨੇ ਕਰਨਾ, ਗਿਆਨ ਨਹੀਂ ਭਰਮ ਦਾ ਨਾਸ ਕਰਨਾ, ਜਮ ਦਾ ਨਾਸ ਭਰਮ ਦਾ ਉਸੇ ਨੇ ਕਰਨਾ। ਇਹ ਭਰਮ ਦਾ ਹੀ ਦੱਸਿਆ ਹੋਇਆ, ਭਰਮ ਦਾ ਫੜਿਆ ਹੋਇਆ, ਜਮ ਕਿਸੇ ਹੋਰ, ਜਮ ਕੋਈ ਬੰਦਾ ਨਹੀਂ ਹੁੰਦਾ, ਜੋਤ ਦੇ ਉੱਤੇ ਭਰਮ ਤੇ ਸਿਵਾ ਕਿਸੇ ਦਾ ਅਸਰ ਨਹੀਂ, ਜੋਤ ਨੂੰ ਹਨੇਰਾ ਘੇਰਦਾ ਔਰ ਕੋਈ ਚੀਜ਼ ਨਹੀਂ ਘੇਰਦੀ।
ਦੁੱਖ ਬਿਨ ਸੇ ਸੁਖ ਕੀਓ ਵਿਸਰਾਮ,
ਦੁੱਖ ਬਿਨ ਜਾਂਦਾ ਨੇ ਨਾਸ ਕਰ ਦਿੰਦਾ ਰਾਮ ਅੰਦਰਲੇ,
ਸੁਖ ਕੀਓ ਵਿਸਰਾਮ,
ਬਸ ਸੁੱਖ ਦੇ ਵਿੱਚ ਰਹਿੰਦਾ ਮਨ, ਸਰੀਰ ਤੱਕ ਦੁੱਖ ਰਹਿੰਦੇ ਨੇ ਮਾਰ ਲੈ, ਸੰਸਾਰੀ ਦੁੱਖ ਸਰੀਰ ਤੱਕ ਨੇ, ਅੰਦਰ ਆਤਮਾ ਤੱਕ ਨਹੀਂ ਜਾਂਦੇ, ਜੇ ਬੰਦ ਬੰਦ ਕੱਟ ਹੁੰਦੇ ਤੇ ਸਰੀਰ ਤੱਕ ਦੁੱਖ ਸੀ ਗਾਹ ਨਹੀਂ ਜਾਂਦਾ, ਉਹ ਜਿਹੜਾ ਦੇਹ ਚੋਪੜਦਾ ਉਹਦਾ ਸਰੀਰ ਤੱਕ ਦੁੱਖਾ ਗਾਹ ਨਹੀਂ ਜਾਂਦਾ ਹੁੰਦਾ, ਮਾਇਆ ਦੇ ਦੁੱਖ ਸਰੀਰ ਤੋਂ ਗਾਹ ਨਹੀਂ ਜਾਂਦੇ ਹੁੰਦੇ, ਹਿਰਦੇ ਦੁੱਖ ਤਾਂ ਉਹ ਆਇਆ ਅਸੀਂ ਮੰਨ ਲਿਆ, ਜੇ ਮੰਨ ਲਈਏ ਤਾਂ ਹਿਰਦੇ ਦੁੱਖ ਹੈ, ਨਾ ਮੰਨੀਏ ਤਾਂ ਹਿਰਦੇ ਦੁੱਖ ਨਹੀਂ ਹੁੰਦਾ, ਦੁੱਖ ਸੁੱਖ ਹੈ ਮਨ ਕੀ ਵਿਰਥਾ, ਇਹ ਤਾਂ ਸਾਡੇ ਮੰਨਣ ਦੀ ਵਿਰਥਾ ਹੈ, ਮੰਨਣ ਦੀ ਹਾਲਤ ਹੈ, ਜਿਹੜਾ ਦੁੱਖ ਨੂੰ ਦੁੱਖ ਨਹੀਂ ਮੰਨਦਾ, ਜੋ ਨਾਲ ਦੁੱਖ ਮੈਂ ਦੁੱਖ ਨਹੀਂ ਮੰਨਣਾ, ਸੁੱਖ ਕਹਿੰਦੇ ਔਰ ਭੈ ਨਹੀਂ ਜਾ ਕੇ ਕੰਜਰ ਮਾਟੀ ਮੰਨਣਾ, ਤਾਂ ਮੰਨਣ ਦੇ ਉੱਤੇ ਡਿਪੈਂਡ ਕਰਦਾ ਨਾ ਸਾਡਾ, ਮਨ ਤਾਂ ਮੰਨਦਾ ਦੁੱਖ ਨੂੰ, ਮਨ ਨੂੰ ਦੁੱਖ ਹੁੰਦਾ ਨਹੀਂ, ਮੰਨ ਲੈਂਦਾ, ਸਰੀਰ ਦੇ ਦੁੱਖ ਨੂੰ ਆਪਣਾ ਦੁੱਖ ਬਣਾ ਲੈਂਦਾ। ਹਾਂਜੀ,
ਬੈਰੀ ਉਲਟ ਭਏ ਹੈ ਮੀਤਾ,
ਜਿਹੜੇ ਬੈਰੀ ਸੀ ਨਾ, ਜੇ ਰਾਮ ਦੀ ਸ਼ਰਨ ਚਲਾ ਗਿਆ ਉਹ ਵੀ ਬਦਲ ਗਏ, ਹੁਣ ਉਹਨਾਂ ਦਾ ਮਨ ਪਲਟਦਾ, ਰਾਮ ਨੇ ਡਰ ਗਏ ਰਾਮ ਤੇ, ਉਹ ਦੇਖੋ ਜੀ ਬੜੇ ਧੜੇ ਚਲਾ ਗਿਆ ਰਾਮ ਤੇ, ਡਰਦੇ ਉਹ ਵੀ ਉਲਟ ਗਏ, ਮੀਤ ਬਣ ਗਏ, ਵੀ ਇਹਦਾ ਨਾਮ ਵੈਰ ਨਾ ਕਰੋ, ਪੰਡਤ ਜਿਹੜੇ ਵਿਰੋਧ ਕਰਦੇ ਤੇ ਹਟ ਗਏ, ਕਹਿਣ ਦਾ ਮਤਲਬ ਹੈ ਪੰਡਤ ਹਟ ਕੇ ਡਰ ਕੇ ਇਹ ਹੋ ਗਿਆ ਵੀ ਜਿਹੜਾ ਇਹ ਹੋ ਗਿਆ ਭਗਤ, ਜੇ ਇਹਦਾ ਵਿਰੋਧ ਕਰਤਾ ਕੁਲਾਂ ਨਸ਼ਟ ਹੋ ਜਾਣਗੇ, ਇਹ ਦਹਿਸ਼ ਦਿਖਾ ਕੇ, ਇਹ ਤਾਂ ਉਹਨਾਂ ਦੇ ਗ੍ਰੰਥਾਂ ਚਲ ਗਿਆ ਵੀ ਜੇ ਉਹਨਾਂ ਦਾ ਵਿਰੋਧ ਕਰਤਾ ਕੁਲਾਂ ਨਸ਼ਟ ਹੋ ਜਾਣਗੇ, ਸੰਸਾਰੀ ਲੋਕ ਦੇ ਡਰ ਗਏ, ਸੱਚ ਦਾ ਵਿਰੋਧ ਕਰਨਾ ਕੋਈ ਸੌਖੀ ਗੱਲ ਨਹੀਂ ਹੁੰਦੀ, ਸੱਚ ਦਾ ਵਿਰੋਧ ਕਰਨਾ ਕਰਕੇ ਬਹੁਤ ਪਛਤਾਉਂਦੇ ਨੇ, ਰੰਗ ਜੇ ਪਛਤਾਇਆ ਬਾਅਦ ਚ, ਜੇ ਨਹੀਂ ਪਛਤਾਇਆ ਵਜੀਦਾ ਨਹੀਂ ਪਛਤਾ ਵਜੀਦੇ ਨੂੰ ਪਛਤਾਉਣ ਦਾ ਮੌਕਾ ਵੀ ਨਹੀਂ ਮਿਲਿਆ ਪਛਤਾਇਆ ਤਾਂ ਬਹੁਤ ਮਨ ਦੇ ਵਿੱਚ ਗਲਤੀ ਹੋ ਗਈ ਪਰ ਫਿਰ ਉਹ ਕਹਿੰਦਾ ਵੀ ਹੁਣ ਇਹ ਕਰੀਏ ਵੀ ਦਸਮ ਪਾਤਸ਼ਾਹ ਨੂੰ ਖਤਮ ਕਰ ਦਈਏ ਤੇ ਫਿਰ ਕੋਈ ਕਿਸੇ ਰਾਹ ਪੈ ਜਾਂਦਾ ਹੁੰਦਾ ਉਹ ਡਰੇ ਸੀ ਨਾ ਜਿਹੜਾ ਉਹਨੇ ਫਟਾਫਟ ਹਮਲਾ ਕੀਤਾ ਮੁਕਤਸਰ ਦੀ ਜੰਗ ਉਹ ਡਰਦੇ ਬਾਰੇ ਹੋਈ ਹੈ ਵੀ ਨਹੀਂ ਤਾਂ ਉਹਨੇ ਛੱਡਣਾ ਨੀ ਆਪਾਂ ਨੂੰ ਡਰਦਾ ਹੀ ਸੀ ਨਾ ਡਰ ਤਾਂ ਹੁੰਦਾ ਇੱਥੇ ਕੀ ਲੋੜ ਸੀ ਆਪਣੇ ਗਲੇ ਚ ਰਹਿੰਦਾ ਲੋੜ ਕੀ ਸੀ ਮਗਰ ਜਾਣ ਦੀ ਡਰ ਲੈ ਕੇ ਗਿਆ ਮਗਰ ਵੀ ਹੁਣ ਤਾਂ ਉਹਦੇ ਕੋਲ ਫੌਜ ਹੈ ਨੀ ਜੇ ਫੌਜ ਹੋਊਗੀ ਇਹ ਔਰੰਗਜ਼ੇਬ ਉਲਟ ਹੋ ਗਿਆ ਦੋਵੇਂ ਮਿਲ ਲਏ ਮੈਂ ਹੈ ਨੀ ਇਹ ਸਭ ਕੁਝ ਡਰਦੇ ਨਾਲ ਕੀਤਾ ਉਹਨੇ ਜਾਣਦਾ ਸੀ ਔਰੰਗਜ਼ੇਬ ਨੂੰ ਔਰੰਗਜ਼ੇਬ ਇਮਾਨਦਾਰ ਬੰਦਾ ਆਪ ਸੋਚੀ ਦੋਵਾਂ ਨੇ ਇਕੱਠੇ ਹੋ ਜਾਣਾ ਇਹ ਬੇਈਮਾਨ ਇਹ ਰਲ ਗਿਆ ਨਾ ਬਾਜਧਾਰੀਆਂ ਦੇ ਪਿੱਛੇ ਹੋ ਗਿਆ ਗਲਤੀ ਕਰ ਲਈ ਇਹਨੇ
ਬੈਰੀ ਉਲਟ ਪਏ ਹੈ ਮੀਤਾ ਸਾਗਤ ਉਲਟ ਸੱਜਣ ਭਏ ਚੀਤਾ
ਜਿਹੜੇ ਸਾਗਤ ਸੀਗੇ ਸਾਖਤ ਬੜੇ ਬੜੇ ਸੰਤ ਬਣੇ ਗੁਰੂ ਬਣੇ ਹੋਏ ਉਹ ਸੱਜਣ ਬਣ ਗਏ ਉਹ ਵੀ ਕਹਿੰਦੇ ਨਹੀਂ 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 ਕਬੀਰ ਦੀ ਗੱਲ ਠੀਕ ਹੈ ਭਾਈ ਇਹਦੀ ਗੱਲ ਉੱਚੀ ਅਵਸਥਾ ਦੀ ਗੱਲ ਹੈ ਚਿੱਤ ਕਰਕੇ ਅੰਦਰ ਅੰਦਰੋਂ ਸੱਜਣ ਹੋਏ ਨੇ ਬਾਹਰੋਂ ਵੀ
ਸੱਜਣ ਭਾਈ ਚੀਤਾ
ਹਾਂ ਮਨ ਕਰਕੇ ਚਾਹੇ ਲੋਕਾਂ ਨੂੰ ਵਿਰੋਧ ਵੀ ਕਰਦੇ ਰਹੇ ਮਨ ਕਰਕੇ ਉਹ ਨਹੀਂ ਨਹੀਂ ਛੱਡੋ ਵੀ ਹੁੰਦਾ ਤਾਂ ਕਿ ਲੋਕ ਉਹਨਾਂ ਟੁੱਟ ਜਾਣ ਮੇਰੇ ਨੂੰ ਪਰ ਅੰਦਰੋਂ ਬੰਦੇ ਸੀ ਇਹਦੀ ਗੱਲ ਠੀਕ ਹੈ ਅੰਦਰੋਂ ਤਾਂ ਬੰਦੇ ਤੇ ਠੀਕ ਹੈ ਉੱਤੋਂ ਉੱਤੋਂ ਚਾਹੇ ਮਲਵੀ ਜੀ ਉਹਨਾਂ ਕੁਛ ਟਾਲਾ ਵੀ ਵੱਟੀ ਜਾਂਦੇ ਸੀ ਲੋਕਾਂ ਨੂੰ ਦਿਖਾਵੇ ਨੂੰ ਪਰ ਵਿਰੋਧ ਕਰਨ ਵਾਲੀ ਕੋਈ ਗੱਲ ਹੈ ਨਹੀਂ ਸੀ ਕਰਦੇ ਕਹਿੰਦੇ ਨੂੰ ਵਿਰੋਧ ਉਹ ਹਾਂ ਹੋ ਜਾਂਦਾ ਹੋ ਜਾਂਦਾ ਬਸ ਨੌ ਤੇ ਬਾਈ ਵਾਲੀ ਗੱਲ ਫਿਰ ਕਰਕੇ ਟਾਲਾ ਲਾਉਣ ਲੱਗ ਗਏ ਅੰਦਰੋਂ ਮੰਨ ਗਏ ਸਾਰੀ ਗੱਲ ਬੜੇ ਬੜੇ ਸਾਖਤ ਸੀ ਜਿਹੜੇ ਹਾਂਜੀ
ਅਬ ਨੂੰ ਸਰਬ ਕੁਸ਼ਲ ਕਰ ਮੰਨਿਆ
ਮੈਂ ਤਾਂ ਹੁਣ ਇਹ ਮੰਨਦਾ ਵੀ ਚਾਰੇ ਪਾਸੇ ਮੇਰੇ ਕੁਸ਼ਲੇ ਕੁਸ਼ਲ ਹੈ ਸਭ ਕੁਛ ਮੈਨੂੰ ਤਾਂ ਕੋਈ ਦੁੱਖ ਹੈ ਉਹ ਨੀ ਕੁਸ਼ਲ ਮੰਗਲ ਹੈ ਸਾਹਿਬ ਆਪਣੇ ਤੋਂ ਸਰਬ ਕੁਸ਼ਲ ਹੈ ਦੁੱਖ ਹੋਵੇ ਤਾਂ ਵੀ ਕੁਸ਼ਲ ਹੈ ਸੁੱਖ ਹੋਵੇ ਤਾਂ ਵੀ ਕੁਸ਼ਲ ਹੈ ਸਰਬ ਕੁਸ਼ਲ ਦਾ ਮਤਲਬ ਹੈ ਦੁੱਖ ਸੁੱਖ ਸਭ ਕਰਕੇ ਜਾਣਿਆ ਹੈ ਦੁੱਖਾਂ ਸੁੱਖ ਮੈਨੂੰ ਤਾਂ ਬਰਾਬਰ ਨੇ ਕਾਟਾ ਵਾਧਾ ਬਰਾਬਰ ਨੇ ਜ਼ਿੰਦਗੀ ਬਹੁਤ ਬਰਾਬਰ ਨੇ ਬਸ ਛੇ ਚੀਜ਼ਾਂ ਨੇ ਸਰਬ ਕੁਸ਼ਲ ਦੇ ਵਿੱਚ ਜੰਮਣਾ ਮਰਨਾ ਹਾਨੀ ਲਾਭ ਜਾਸ ਅਪਜਾਸ ਛੇ ਆ ਜੇ ਕੁਸ਼ਲ ਅਪਜਾਸ ਹੋਵੇ ਤਾਂ ਵੀ ਕੁਸ਼ਲ ਹੈ ਜਾਸ ਹੋਵੇ ਤਾਂ ਵੀ ਕੁਸ਼ਲ ਹੈ ਬਰਾਬਰ ਜੰਮਣਾ ਮਰਨਾ ਵੀ ਬਰਾਬਰ ਲੋਕਾਂ ਨੂੰ ਸਾਨੂੰ ਵੀ ਬਰਾਬਰ ਕੁਸ਼ਲ ਹੈ ਕੁਸ਼ਲ ਹੈ ਫਿਰ ਸਰਬ ਕੁਸ਼ਲ ਕਰ
ਮੰਨਿਆ ਸ਼ਾਂਤੀ ਭਈ ਜਬ ਗੋਬਿੰਦ ਜਾਣਿਆ
ਪਹਿਲਾਂ ਤਾਂ ਕੁਸ਼ਲ ਕਰਕੇ ਹੀ ਮੰਨਿਆ ਸੀ ਭਾਈ ਠੀਕ ਹੈ ਨੁਕਸਾਨ ਹੋ ਗਿਆ ਠੀਕ ਹੈ ਕੋਈ ਨੀ ਪੜ੍ਹ ਪਰ ਸ਼ਾਂਤੀ ਨਹੀਂ ਹੋਈ ਉਹਨਾਂ ਚਿਰ ਸ਼ਾਂਤੀ ਜਦ ਹੋਈ ਆ ਜਦ ਗੋਬਿੰਦ ਜਾਣ ਲਿਆ
ਸ਼ਾਂਤੀ ਭਈ ਜਬ
ਉਹਦਾ ਮਨ ਬੁਲਾਇਆ ਬਸ ਦੁੱਖ ਸੁੱਖ ਸੀ ਸਮ ਕਰਕੇ ਜਾਣੇ ਸ਼ਾਂਤੀ ਜਦ ਹੋਈ ਆ ਗੋਬਿੰਦ ਜਾਣ ਲਿਆ
ਰਹਾਓ ਤਨ ਮੈਂ ਹੋਤੀ ਕੋਟ ਅਪਾਧ ਉਲਟ ਭਈ ਸੁਖ ਸਹਿਜ ਸਮਾਧ
ਤਨ ਮਨ ਦੇ ਵਿੱਚ ਤਨ ਮਨ ਨੂੰ ਕਿਹਾ ਹੋਇਆ ਇੱਥੇ ਮਨ ਜਿਹੜਾ ਹੈ ਤਨ ਹੈ ਬੁੱਧੀ ਦਾ ਮਨ ਦੇ ਵਿੱਚ ਕੋਟੀਆਂ ਉਪਾਧੀਆਂ ਹੁੰਦੀਆਂ ਨੇ ਕਈ ਫੋਟੇ ਉੱਠਦੇ ਨੇ ਮਨ ਦੇ ਉਪਾਧੀ ਫੋਟੇ ਨੂੰ ਕਹਿੰਦੇ ਨੇ ਮਨ ਦੇ ਵਿੱਚ ਤਾਂ ਬਥੇਰੇ ਫੋਟੇ ਉੱਠਦੇ ਨੇ ਹੁਣ ਕੀ ਕਰੇ ਇਹਨੂੰ ਬੁੱਧੀ ਦਾ ਤਨ ਮਨ ਹੈ ਇਹਦੇ ਤਾਂ ਫੋਟੇ ਉੱਠਦੇ ਹੀ ਰਹਿਣੇ ਨੇ ਉਪਾਧੀ ਹੈ ਸਹਿਜ ਕਰੋੜਾਂ ਉਪਾਧੀਆਂ ਸਹਿਜ ਸਮਾਧ ਉਪਾਧ ਰਹਿਤ ਜ਼ਿਆਦਾ
ਉਲਟ ਭਈ ਸੁਖ ਸਹਿਜ ਸਮਾਧ
ਜਿਹੜੀਆਂ ਉਪਾਧੀਆਂ ਨੇ ਉਲਟ ਕੇ ਜਾਂ ਜਾਗਿਆ ਨਾ ਮਨ ਜਾਂ ਮਨ ਜਾਗਿਆ ਸਹਿਜ ਸਮਾਧ ਹੋ ਗਿਆ ਉਹ ਜਿਹੜਾ ਸੁੱਤੇ ਪਏ ਤੇ ਸੁਪਨੇ ਉੱਠਦੇ ਤੇ ਜਾਂ ਜਾਗਿਆ ਉਹ ਸੁਪਨਾ ਉੱਠਦਾ ਹੀ ਕੋਈ ਨੀ ਪੁੱਠੀ ਗੱਲ ਹੋ ਗਈ ਸਹਿਜ ਸਮਾਧ ਹੋ ਗਿਆ ਸਗਾ ਮਨ ਸੌ ਗਿਆ ਆਰਾਮ ਨਾਲ
ਆਪ ਪਛਾਣੈ ਆਪੇ ਆਪ ਰੋਗ ਨਾ ਵਿਆਪੈ ਤਿੰਨੋ ਤਾਪ
ਬਸ ਆਪਣਾ ਆਪ ਪਛਾਣ ਲਿਆ ਜਾਂ ਜਾਗਿਆ ਤਾਂ ਆਪਣਾ ਆਪ ਪਛਾਣ ਲਿਆ ਉਹਨੇ ਉਹਨੇ ਸੁਪਨੇ ਵਾਲਾ ਸਰੀਰ ਸੀ ਉਹ ਨਹੀਂ ਰਿਹਾ ਸੁਪਨੇ ਵਾਲੀ ਦੁਨੀਆ ਖਤਮ ਹੋ ਗਈ ਸਹਿਜ ਸਮਾਧ ਦੇ ਵਿੱਚ ਜਾਂ ਸਹਿਜ ਹੋਇਆ ਅਵਸਥਾ ਜੋ ਹੋਇਆ ਜਾਗਿਆ ਜਾਗਰਤ ਅਵਸਥਾ ਜੋ ਹੋਇਆ ਤਾਂ ਹੀ ਆਪਣਾ ਆਪ ਪਛਾਣੂਗਾ ਉਹ ਨਿਰਾਕਾਰ ਦਾ ਅੰਦਰਾ ਸਰੀਰ ਤਾਂ ਹੀ ਪਛਾਣ ਲਿਆ ਉਹਨੇ ਜਾਗੇ ਤੇ ਹੀ ਜਾਗੇ ਤੇ ਇੱਕ ਹੋ ਜਾਂਦਾ ਹੁੰਦਾ ਅਸਲ ਦੇ ਵਿੱਚ ਜੇ ਜਾਗਦਾ ਤਾਂ ਸਹਿਜ ਸਮਾਧ ਇੱਕ ਹੋ ਗਿਆ ਇੱਕ ਹੋ ਗਿਆ ਜਾਣਨਾ ਇਹਨੂੰ ਆਪਣੇ ਆਪ ਨੂੰ ਜਾਣਿਆ ਆਪਣੇ ਆਪ ਨੂੰ ਆਪੇ ਪਛਾਣਿਆ,
ਆਪ ਪਛਾਣੇ ਆਪੇ ਆਪ,
ਆਪ ਪਛਾਣਿਆ ਫਿਰ ਆਪੇ ਆਪ ਰਹਿ ਗਿਆ ਸਾਰੇ ਇੱਕ ਹੀ ਹੈ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਇੱਕ ਦਾ ਦਰਸ਼ਨ ਹੋ ਗਿਆ, ਇੱਕ ਦਾ ਹੋਰ ਕਾਹਦਾ ਕਰਨਾ, ਆਪ ਇੱਕੇ ਹੋ ਗਿਆ ਸਹਿ ਸਮਾਧ ਦੇ ਵਿੱਚ, ਹੋਰ ਕੀ ਹੁੰਦਾ, ਜੇ ਜਾਗਿਆ ਤਾਂ ਇੱਕ ਹੈ, ਸੁਪਨਾ ਖਤਮ ਹੋ ਗਿਆ, ਸੁੱਤੇ ਦਾ ਮਨ ਭਟਕਦਾ ਸੀ ਨਾ, ਜਾਗਰਤ ਅਵਸਥਾ ਦੇ ਵਿੱਚ ਤਾਂ ਇੱਕ ਹੁੰਦਾ, ਦੂਆ ਸਰੀਰ ਹੁੰਦਾ ਹੀ ਨੀ, ਦੂਆ ਸਰੀਰ ਵੀ ਨੀ ਰਹਿੰਦਾ, ਦੂਈ ਦੁਨੀਆਂ ਵੀ ਨੀ ਰਹਿੰਦੀ, ਆਹ ਦੁਨੀਆਂ ਦਾ ਸੁਪਨੇ ਦਾ ਸੰਸਾਰ ਹੈ, ਸੁਪਨਾ ਸਾਰੇ ਖਤਮ ਹੋ ਗਿਆ, ਸੁਪਨਾ ਹੀ ਖਤਮ ਹੋ ਗਿਆ, ਸੰਸਾਰ ਖਤਮ ਹੋ ਗਿਆ, ਇਹ ਤਾਂ ਧੂਏ ਦਾ ਪਹਾੜ ਲੱਗਿਆ ਫਿਰ ਸੰਸਾਰ, ਫਿਰ ਕੀ ਹੈ, ਇਸ ਜੰਗ ਧੂਏ ਦਾ ਪਹਾੜ ਹੈ, ਸੰਸਾਰ ਇੱਕ ਸੰਸਾਰ ਤਾਂ ਰਿਹਾ ਹੀ ਨਾ, ਧੂਏ ਦਾ ਪਹਾੜ ਬਣ ਗਿਆ, ਉਹ ਪਹਾੜ ਅਵਸਥਾ ਉਹ ਦੇਖ ਲਈ ਜਿੱਥੋਂ ਸੰਸਾਰ ਪੈਦਾ ਹੋਇਆ, ਉਹ ਤਾਂ ਪਹਿਲੀ ਅਵਸਥਾ ਧੂਏ ਦਾ ਪਹਾੜ, ਗੈਸੇ ਧੂਆ ਸੀ ਜਿੱਥੋਂ ਜੰਮ ਜੰਮ ਕੇ ਸਾਰਾ ਸੰਸਾਰ ਬਣਿਆ, ਇਹ ਜਿੱਥੋਂ ਪਾਣੀ ਬਣਿਆ, ਆਕਸੀਜਨ ਹਾਈਡਰੋਜਨ ਸਾਰੀਆਂ ਗੈਸਾਂ ਛੱਡ ਕੇ ਧੂਆ ਹੀ ਹੁੰਦਾ, ਹੋਰ ਕੀ ਹੁੰਦਾ, ਉਹ ਧੂਆ ਹੀ ਹੁੰਦਾ, ਧੂਏ ਦਾ ਹੀ ਪਹਾੜ ਬਣਿਆ ਹੋਇਆ, ਉਹ ਚੀਜ਼ ਦੇਖ ਲਈ ਜਿੱਥੋਂ ਜਦ ਪੈਦਾ ਹੋਇਆ, ਉਹ ਪਿਛਲੀ ਧੂਏ ਦਾ ਪਹਾੜ ਨਜ਼ਰ ਆ ਗਿਆ, ਸੰਸਾਰ ਤਾਂ ਰਿਹਾ ਹੀ ਨਾ, ਸੁਪਨੇ ਚ ਸਭ ਕੁਛ ਹੈ ਅਲੱਗ ਅਲੱਗ ਨਹੀਂ, ਉਹ ਧੂਏ ਦਾ ਪਹਾੜ ਹੈ, ਜਾਗੇ ਤੇ ਬਾਅਦ ਧੂਏ ਦਾ ਪਹਾੜ ਹੈ,
ਰੋਗ ਨਾ ਵਿਆਪੈ ਤਿੰਨੋ ਤਾਪ,
ਤਿੰਨੇ ਤਾਪ ਫਿਰ ਕੱਲ ਤਿੰਨੇ ਤਾਪ ਦਾ ਜੇ ਸੰਸਾਰ ਹੈ ਤਾਂ ਨਹੀਂ, ਜੇ ਧੂਏ ਦਾ ਪਹਾੜ ਹੈਗਾ ਸੰਸਾਰ ਤਾਂ ਰਿਹਾ ਹੀ ਨਾ, ਆਤਮਾ ਹਟਦੀ ਹੈ, ਮਾਇਆ ਹਟਦੀ ਹੈ, ਇਹ ਤਾਂ ਸੁਪਨੇ ਵਾਲੇ ਨੂੰ ਸੁਪਨਾ ਆਇਆ ਹੋਇਆ, ਉਹਨੂੰ ਕੁਛ ਹੋਰ ਭਾਸਦਾ, ਸੰਸਾਰ ਜਾਗਦੇ ਨੂੰ ਕੋਈ ਹੋਰ ਭਰਦਾ, ਜਾਗਣ ਵਾਲੇ ਵਾਸਤੇ ਸੰਸਾਰ ਹੋਰ ਹੁੰਦਾ, ਸੁਪਨੇ ਵਾਲੇ ਵਾਸਤੇ ਹੋਰ ਹੁੰਦਾ, ਦੋਵਾਂ ਦੀ ਗੱਲ ਨਹੀਂ ਮਿਲ ਸਕਦੀ, ਸੰਸਾਰੀਆਂ ਦਾ ਭਗਤਾਂ ਦਾ ਜੋੜ ਕੇ ਵੀ ਉਹਦਾ ਸੰਸਾਰੀ ਆਦਮੀ ਸੁਪਨਾ ਦੇਖ ਰਹੇ ਨੇ, ਭਗਤੀ ਜਾਗੇ ਹੋਏ ਨੇ, ਉਹ ਜਾਗਰਤ ਅਵਸਥਾ ਚ ਨੇ, ਉਹ ਸੁੱਤੇ ਹੋਏ ਅਵਸਥਾ ਸੁਪਨੇ ਚ ਨੇ, ਉਹਨਾਂ ਦੀ ਆਪਸ ਵਿੱਚ ਗੱਲ ਕਿਵੇਂ ਮਿਲ ਜੂਗੀ, ਇਹ ਸੰਸਾਰ ਹੈ ਜਾਂ ਨਹੀਂ ਰਹਿੰਦਾ ਜਾਇਜ਼ ਹੈਗਾ, ਹੁਣ ਦੱਸੇ ਕਿ ਮੈਂ ਧੂਆ ਕਾ ਪਹਾੜ ਕਹਿਤਾ, ਤਾਂ ਫਿਰ ਜਿਹੜਾ ਦੇਖੂਗਾ ਆਪ ਉਦੋਂ ਪਤਾ ਲੱਗ ਜੂ ਉਹਨੂੰ,
ਅਪਮਨ ਉਲਟ ਸਨਾਤਨ ਹੋਆ,
ਅਪਮਨ ਉਲਟ ਸਨਾਤਨ ਹੋਆ, ਹੁਣ ਮੇਰਾ ਮਨ ਜਿਹੜਾ ਹੈਗਾ ਬਿਲਕੁਲ 100% ਸਨਾਤਨ ਮਤ ਤੋਂ ਉਲਟ ਹੋ ਗਿਆ, ਇੱਕ ਵੀ ਗੱਲ ਸਨਾਤਨ ਮਤ ਦੀ ਸੱਚੀ ਨਹੀਂ ਹੈ, ਸਨਾਤਨ ਮਤ ਦਾ ਰਸਤਾ ਹੀ ਡਬੋਣ ਵਾਲਾ, ਬਚਣ ਵਾਲਾ ਰਸਤਾ ਛੁੱਟਣ ਦੀ ਵਿਧੀ ਸਨਾਤਨ ਦੀ ਵਿਧੀ ਤੇ ਉਲਟ ਹੈ, ਸਨਾਤਨ ਮਤ ਤਾਂ ਫਾਂਸਣ ਕੀ ਵਿਧੀਆਂ ਨੇ ਸਾਰੀਆਂ, ਫਾਂਸਣ ਕੀ ਵਿਧੀ ਹੈ ਸਨਾਤਨ ਕੀ ਮਤ, ਚਾਹੀਦੀ ਸੀ ਛੁੱਟਣ ਦੀ ਵਿਧੀ, ਆ ਛੁੱਟਣ ਦੀ ਵਿਧੀ ਹੈ, ਉਹ ਮੈਨੂੰ ਫਸਾਇਆ ਸੀ ਉਹਨਾਂ ਨੇ ਸਨਾਤਨ ਮਤ ਵਾਲਿਆਂ ਨੇ ਵਾਲਾ ਦੇ ਕੇ, ਉਹ ਫਸਾਇਆ ਸੀ ਜਿਹੜੀ ਮਤ ਚ, ਆਹ ਤਾਂ ਸਾਰੀ ਉਹ ਗੱਲ ਉਹਦਾ ਉਲਟ ਨਿਕਲੀ, ਇਹ ਤਾਂ ਰਾਹ ਦੂਏ ਪਾਸੇ ਵੀ ਜਾਂਦਾ, ਇਹ ਉਸ ਮਤ ਤੋਂ ਸਾਰੀ ਉਹ ਗੱਲ ਉਲਟ ਹੈ, ਸਾਕਤਾਂ ਦੀ ਮਤ ਸੀ ਸਨਾਤਨ ਮਤ, ਤਾਂ ਹੀ ਕਿਹਾ ਉਲਟੀ ਰੇ ਮਨ ਉਲਟੀ ਰੇ ਸਾਕਤ ਸਿਉ ਕਰ
ਉਲਟੀ ਰੇ,
ਉਹੀ ਗੱਲ ਹੈ ਉੱਥੇ ਕਿਹਾ ਹੋਇਆ, ਉਲਟ ਸਨਾਤਨ ਸਾਕਤਾਂ ਦੀ ਮਤ ਤੇ ਸਾਡੀ ਗੁਰਮਤ ਉਲਟ ਹੈ, ਉਹ ਕਹਿੰਦੇ ਸਾਕਤਾਂ ਨੂੰ ਉਲਟੀ ਕਰ ਲੈ ਇਹ ਗੁਰਮਤ ਹੁੰਦੀ ਹੈ, ਬਸ ਜੇ ਗੁਰਮਤ ਦੀ ਸਮਝ ਨਹੀਂ ਆਉਂਦੀ ਸਾਕਤਾਂ ਤੋਂ ਉਲਟ ਹੋ ਜਾਓ, ਚਲੋ ਗੱਲ ਖਤਮ ਹੋਈ, ਇਹ ਤਾਂ ਕਰ ਸਕਦੇ ਹੋ ਨਾ, ਜੇ ਉਹ ਤੀਰਥ ਬੰਦੇ ਤੁਸੀਂ ਕਹੋ ਤੀਰਥ ਨਹੀਂ ਹੁੰਦੇ, ਜੇ ਤੂੰ ਐਂ ਕਰਕੇ ਬਾਂਹ ਧੋਵੇ ਨੇ ਮੁਸਲਮਾਨ ਐਂ ਧੋਵੇ ਪੁੱਠੇ ਹੋ ਜਾਓ ਨਾ, ਤੂੰ ਮਰਜ਼ੀ ਕਹੀ ਜਾਣ ਲੋਕ, ਸਾਕਤਾਂ ਦੀ ਮਤ ਤਾਂ ਉਲਟ ਮਤ ਹੈ, ਉਹ ਸੰਤ ਮਤ ਹੁੰਦੀ ਹੈ, ਬਸ ਉਲਟੀ ਗੱਲ ਇਹ,
ਸੰਸਾਰੀ ਸੁੱਖ ਨੂੰ ਦੁੱਖ ਮੰਨਣ ਲੱਗ,
ਸੰਸਾਰੀ ਸੁੱਖ ਦੁੱਖ ਹੈ, ਸੰਸਾਰੀ ਧਰਮ ਤਾਂ ਰੋਂਦਾ ਹੀ ਨਹੀਂ, ਨਾਮ ਤਾਂ ਰੋਂਦਾ, ਸੰਸਾਰੀ ਜੀਵਨ ਜੀਵਨ ਹੁੰਦਾ ਹੀ ਨਹੀਂ, ਜੰਮਣ ਵਰਨਾ ਹੁੰਦਾ ਹੀ ਨਹੀਂ, ਸਭ ਬਾਵਾਂ ਹੁੰਦੇ ਹੀ ਨਹੀਂ, ਸਾਰਾ ਉਲਟ ਹੋ ਗਿਆ, ਇਹ ਮਨ ਉਲਟ ਸਨਾਤਨ ਹੋਆ, ਉਹਦਾ ਪਤਾ ਨਾ ਅਰਥ ਕੀ ਕੀਤਾ, ਕਹਿੰਦਾ ਹੁਣ ਮੇਰਾ ਮਨ ਉਲਟ ਕੇ ਸਨਾਤਨ ਹੋ ਗਿਆ, ਉਹਨੂੰ ਪੁੱਛਿਆ ਪਹਿਲਾਂ ਕੀ ਸੀ, ਪਹਿਲਾਂ ਮੁਸਲਮਾਨ ਸੀ, ਪਹਿਲਾਂ ਕੀ ਸੀ, ਕਬੀਰ ਦਾ ਜਾਂ ਬਾਲਾ ਫਿਰਦਾ ਯਾਦ ਕੀ ਸੀ।